ਜੇ ਪੇਟੇ ਪਾਰ ਬ੍ਰਹਮ ਨਿਰਯੋਗ, ਵੀ ਜਿਸ ਸਮੇਂ ਉਹ ਅਕਾਲ ਪੁਰਖ ਵਾਹਿਗੁਰੂ ਜੀ ਸਾਨੂੰ ਮਿਲੇ, ਜਿਹੜੇ ਨਿਰਯੋਗ ਹਰ ਤਰ੍ਹਾਂ ਦੇ ਪੁੰਨ ਪਾਪ ਦੇ ਦੁੱਖ ਸੁੱਖ ਦੇ ਪ੍ਰਭਾਵ ਤੋਂ ਮੁਕਤ ਨੇ, ਤੇ ਉਹ ਦਿਨ ਚੰਗੇ ਨੇ, ਉਹ ਸੰਯੋਗ ਵੀ ਭਲੇ ਹਨ।
ਉਹ ਬੇਲਾ ਕਹ ਬਲ ਜਾਓ, ਜਿਤ ਮੇਰਾ ਮਨ ਜਪੈ ਹਰ ਨਾਉਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਭਾਈ ਮੈਂ ਉਹ ਸਮੇਂ ਤੋਂ ਬਲਿਹਾਰ ਜਾਂਦਾ ਹਾਂ, ਚਾਹੇ ਉਹ ਰਾਤ ਦਾ ਸਮਾਂ ਚਾਹੇ ਦਿਨ ਦਾ ਸਮਾਂ ਹੈ, ਜਿਤ ਮੇਰਾ ਮਨ ਜਪੈ ਹਰ ਨਾਉ, ਜਿਸ ਵੇਲੇ ਮੇਰਾ ਮਨ ਵਾਹਿਗੁਰੂ ਦੇ ਨਾਮ ਨੂੰ ਜਪਦਾ ਹੈ।
ਸਫਲ ਮੂਰਤ ਸਫਲ ਉਹ ਘਰੀ,
ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ, ਭਾਈ ਉਹ ਮਹੂਰਤ ਵੀ ਸਫਲ ਹੈ ਅਤੇ ਉਹ ਘੜੀ ਵੀ ਸਫਲ ਹੈ, ਇਹ ਸਾਰੇ ਸਮੇਂ ਦੇ ਹੀ ਹਿਸਾਬ ਕਿਤਾਬ ਹਨ।
ਜਿਤ ਰਸਨਾ ਉਚਰੈ ਹਰ ਹਰੀ,
ਜਿਸ ਵੇਲੇ ਸਾਡੀ ਰਸਨਾ ਵੀ ਵਾਹਿਗੁਰੂ 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 ਨਾਮ ਨੂੰ ਉਚਾਰਨ ਕਰਦੀ ਹੈ, ਉਹ ਮਹੂਰਤ ਵੀ ਸਫਲ ਹੈ ਤੇ ਘੜੀ ਵੀ ਸਫਲ ਹੈ।
ਸਫਲ ਉਹ ਮਾਥਾ ਸੰਤ ਨਮਸਕਾਰ ਸੈ,
ਸਤਿਗੁਰੂ ਕਹਿੰਦੇ ਨੇ ਭਾਈ ਉਹ ਮੱਥਾ ਵੀ ਸਫਲ ਹੈ ਵੀ ਜਿਹੜਾ ਸੰਤਾਂ ਨੂੰ ਨਮਸਕਾਰ ਕਰਦਾ ਹੈ, ਭਾਵ ਜਦੋਂ ਆਪਾਂ ਸਤਿਗੁਰੂ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਆਉਂਦੇ ਹਾਂ ਤੇ ਸਾਡਾ ਸੀ ਸਤਿਗੁਰੂ ਦੇ ਚਰਨਾਂ ਤੇ ਝੁਕਦਾ ਹੈ, ਜਦੋਂ ਅਸੀਂ ਸਤਿਗੁਰੂ ਦੇ ਚਰਨਾਂ ਤੇ ਨਮਸਕਾਰ ਕਰਦੇ ਹਾਂ, ਉਹ ਸਾਡਾ ਮੱਥਾ ਵੀ ਸਫਲ ਹੋ ਜਾਂਦਾ ਹੈ।
ਚਰਨ ਪੁਨੀਤ ਚਲਹਿ ਹਰ ਮਾਰਗ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਦੋਂ ਕੋਈ ਵਾਹਿਗੁਰੂ ਦੇ ਮਾਰਗ ਰਸਤੇ ਤੇ ਚੱਲਦਾ ਹੈ ਤੇ ਚਰਨ ਪੁਨੀਤ, ਉਹਦੇ ਪਾਈ ਚਰਨ ਵੀ ਪਵਿੱਤਰ ਹੋ ਜਾਂਦੇ ਨੇ। ਜਦੋਂ ਕੋਈ ਵਾਹਿਗੁਰੂ ਦੇ ਪੰਥ ਤੇ ਚੱਲਦਾ ਹੈ, ਕੋਈ ਸੇਵਾ ਸਿਮਰਨ ਭਗਤੀ ਕਰਦਾ ਹੈ, ਉਸ ਵੇਲੇ ਉਹਦੇ ਚਰਨ ਵੀ ਪੈਰ ਵੀ ਪਵਿੱਤਰ ਹੋ ਜਾਂਦੇ ਹਨ।
ਕਹੁ ਨਾਨਕ ਭਲਾ ਮੇਰਾ ਕਰਮ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਮੇਰਾ ਤੇ ਕੋਈ ਭਲਾ ਕਰਮ ਜਾਗ ਪਿਆ ਹੈ।
ਜਿਤ ਭੇਟੇ ਸਾਧੂ ਕੇ ਚਰਨ,
ਜਿਸਦਾ ਸਦਕਾ ਵੀ ਹੁਣ ਸਾਧੂ ਸਤਿਗੁਰੂ ਦੇ ਚਰਨ ਸਾਨੂੰ ਪ੍ਰਾਪਤ ਹੋਏ ਨੇ, ਜਦੋਂ ਸਤਿਗੁਰੂ ਦੇ ਚਰਨ ਪਰਸਨ ਦਾ ਸੁਭਾਗ ਮਿਲੇ ਤੇ ਸਮਝ ਲੈਣਾ ਚਾਹੀਦਾ ਹੈ ਕੋਈ ਪੁੰਨ ਕਰਮ ਜਾਗ ਪਿਆ ਹੈ।
ਗੌੜੀ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਾਖ ਮਨ ਮਾਹੇ।
ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਈ ਵਾਰੀ ਆਦਮੀ ਨੂੰ ਆਪਣੇ ਦੁਸ਼ਮਣਾਂ ਤੋਂ ਡਰ ਲੱਗਦਾ ਰਹਿੰਦਾ ਹੈ ਵੀ ਕੋਈ ਮੇਰਾ ਜਾਨੀ ਜਾਂ ਮਾਲੀ ਨੁਕਸਾਨ ਨਾ ਕਰ ਦੇਵੇ, ਤੇ ਮਹਾਰਾਜ ਉਸ ਵੇਲੇ ਗੁਰਸਿੱਖ ਨੂੰ ਕੀ ਕਰਨਾ ਚਾਹੀਦਾ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਗੁਰਸਿੱਖ ਨੂੰ ਗੁਰੂ ਤੇ ਭਰੋਸਾ ਰੱਖਣਾ ਚਾਹੀਦਾ ਹੈ ਤੇ ਨਾਲ ਸਤਿਗੁਰੂ ਦੀ ਬਾਣੀ ਦਾ ਸ਼ਬਦ ਦਾ ਓਟ ਆਸਰਾ ਲੈਣਾ ਚਾਹੀਦਾ ਹੈ। ਗੁਰ ਕਾ ਸ਼ਬਦ ਰਾਖ ਮਨ ਮਾਹੀ, ਸਤਿਗੁਰੂ ਕਹਿੰਦੇ ਭਾਈ ਜੋ ਗੁਰੂ ਦਾ ਸ਼ਬਦ ਹੈ, ਗੁਰੂ ਦਾ ਉਪਦੇਸ਼ ਹੈ, ਗੁਰੂ ਦਾ ਦੀਖਿਆ ਮੰਤਰ ਹੈ, ਇਹਨੂੰ ਮਨ ਦੇ ਵਿੱਚ ਧਾਰਨ ਕਰਕੇ ਰੱਖੋ।
ਨਾਮ ਸਿਮਰ ਚਿੰਤਾ ਸਭ ਜਾਹੇ,
ਨਾਲ ਹੀ ਵਾਹਿਗੁਰੂ ਦੇ ਨਾਮ ਨੂੰ ਸਿਮਰੋ, ਇਹਦੇ ਨਾਲ ਤੁਹਾਡੀ ਸਾਰੀ ਚਿੰਤਾ ਚਲੀ ਜਾਵੇਗੀ।
ਦਿਨ ਭਗਵੰਤ ਨਾਹੀ ਅਨ ਕੋਏ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਬਿਨਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਵੀ ਇਹਨਾਂ ਜੀਵਾਂ ਨੂੰ ਰਚਣ ਵਾਲਾ, ਪਾਲਣ ਵਾਲਾ ਤੇ ਸੰਘਾਰਨ ਵਾਲਾ ਹੋਰ ਕੋਈ ਵੀ ਨਹੀਂ ਹੈ।
ਮਾਰੇ ਰੱਖੇ ਇੱਕੋ ਸੋਏ,
ਉਹ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਹੈ ਜੋ ਸਾਰੇ ਜੀਵਾਂ ਨੂੰ ਮਾਰਦਾ ਵੀ ਹੈ ਤੇ ਰੱਖਦਾ ਵੀ ਉਹੀ ਹੈ। ਜਦੋਂ ਆਪਾਂ ਉਸ ਵਾਹਿਗੁਰੂ ਦਾ ਸਿਮਰਨ ਕਰਦੇ ਹਾਂ ਤੇ ਫਿਰ ਵਾਹਿਗੁਰੂ ਸਾਡੀ ਹਰ ਪ੍ਰਕਾਰ ਰੱਖਿਆ ਕਰਦਾ ਹੈ।
ਗੁਰ ਕੇ ਚਰਨ ਹਿਰਦੈ ਉਰਧਾਰ,
ਹੁਣ ਵਿਸਰਾਮ ਦੇ ਕੇ ਹਜ਼ੂਰ ਅੱਗੇ ਸਾਨੂੰ ਸਿੱਖਿਆ ਦਿੰਦੇ ਹਨ ਵੀ ਗੁਰਮੁਖੋ ਤੁਸੀਂ ਗੁਰੂ ਦੇ ਚਰਨਾਂ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਰੱਖੋ।
ਅਗਨ ਸਾਗਰ ਜਪ ਉਤਰਹਿ ਪਾਰ,
ਤੇ ਤੁਸੀਂ ਭਾਈ ਗੁਰੂ ਦੇ ਬਖਸ਼ੇ ਨਾਮ ਨੂੰ ਜਪ ਕੇ ਇਹ ਜੋ ਸੰਸਾਰ ਅੱਗ ਦਾ ਸਮੁੰਦਰ ਹੈ ਇਸ ਤੋਂ ਵੀ ਪਾਰ ਉਤਰ ਜਾਵੋਗੇ।
ਗੁਰਮੂਰਤ ਸਿਉ ਲਾਏ ਧਿਆਨ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਹਰ ਗੁਰਸਿੱਖ ਮਾਈ ਭਾਈ ਨੂੰ ਗੁਰੂ ਦੀ ਮੂਰਤ ਨਾਲ, ਗੁਰੂ ਦੇ ਸਰੂਪ ਦੇ ਨਾਲ ਧਿਆਨ ਲਾਉਣਾ ਚਾਹੀਦਾ ਹੈ। ਕਈ ਵਾਰੀ ਕਈ ਸਾਧਾਰਨ ਬੁੱਧੀ ਵਾਲੇ ਸਰੋਤੇ ਭੁਲੇਖੇ ਵਿੱਚ ਪੈ ਜਾਂਦੇ ਨੇ ਜਦੋਂ ਇਹੋ ਜਿਹੀ ਕੋਈ ਪੰਕਤੀ ਆ ਜਾਂਦੀ ਹੈ, ਗੁਰਮੂਰਤ ਸਿਉਂ ਲਾਏ ਧਿਆਨ, ਬਈ ਗੁਰੂ ਦੀ ਮੂਰਤ ਨਾਲ ਧਿਆਨ ਲਾਓ। ਇੱਥੇ ਮੂਰਤ ਦਾ ਅਰਥ ਕਿਸੇ ਕਾਗਜ਼ ਦੀ ਬਣੀ ਹੋਈ ਤਸਵੀਰ ਨਹੀਂ ਹੈ, ਗੁਰਮੂਰਤ ਦਾ ਅਰਥ ਹੈ ਗੁਰੂ ਦਾ ਸਰੂਪ। ਜਿਹੜਾ ਅਸਲੀ ਗੁਰੂ ਦਾ ਸਰੂਪ ਹੈ ਉਹਦੇ ਨਾਲ ਸਿੱਖ ਨੇ ਧਿਆਨ ਜੋੜਨਾ ਹੈ। ਅਸਲੀ ਗੁਰੂ ਦਾ ਸਰੂਪ ਕਿਹੜਾ ਹੈ ਉਹਦੇ ਬਾਰੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਗੁਰਮੂਰਤ ਗੁਰ ਸ਼ਬਦ ਹੈ ਸਾਧ ਸੰਗਤ ਵਿੱਚ ਪ੍ਰਗਟੀ ਆਇਆ। ਉਹ ਗੁਰੂ ਦੀ ਮੂਰਤ ਗੁਰੂ ਦਾ ਸ਼ਬਦ ਹੈ, ਤੁਸੀਂ ਬਸ ਮਨ ਚਿੱਤ ਲਾ ਕੇ ਸ਼ਬਦ ਪੜ੍ਹੀ ਜਾਓ ਅਤੇ ਇਹੀ ਗੁਰੂ ਸਰੂਪ ਦਾ ਧਿਆਨ ਹੈ। ਹੋਰ ਐਵੇਂ ਮਨੋ ਕਲਪਤ ਤਸਵੀਰਾਂ ਦੇ ਵਿੱਚ ਧਿਆਨ ਲਾਉਣ ਦੀ ਕੋਈ ਲੋੜ ਨਹੀਂ ਹੈ। ਹਜ਼ੂਰ ਕਹਿੰਦੇ ਨੇ ਗੁਰਮੂਰਤ ਸਿਉਂ ਲਾਏ ਧਿਆਨ, ਤੁਸੀਂ ਗੁਰੂ ਦੇ ਅਸਲੀ ਰੂਪ ਦੇ ਵਿੱਚ ਪਾਈ ਧਿਆਨ ਜੋੜੋ।
ਪਾਵਹਿ ਮਾਨ
ਤੇ ਫਿਰ ਗੁਰਮੁਖੋ ਤੁਸੀਂ ਈਹਾਂ ਊਹਾਂ ਪੜਨਾਵੀ ਸ਼ਬਦ ਨੇ ਇਸ ਸੰਸਾਰ ਵਿੱਚ ਵੀ ਤੇ ਤੁਸੀਂ ਦਰਗਾਹ ਦੇ ਵਿੱਚ ਵੀ ਮਾਣ ਸਤਿਕਾਰ ਪ੍ਰਾਪਤ ਕਰ ਲਵੋਗੇ।
ਸਗਲ ਤਿਆਗ ਗੁਰਸਰਣੀ ਆਇਆ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਮੈਂ ਤੇ ਸਭ ਕੁਝ ਛੱਡ ਕੇ ਗੁਰੂ ਦੀ ਸ਼ਰਨ ਵਿੱਚ ਆ ਗਿਆ ਹਾਂ।
ਨਿਟੇ ਅੰਦੇਸੇ ਨਾਨਕ ਸੁਖ ਪਾਇਆ,
ਜਦੋਂ ਦੀ ਗੁਰੂ ਦੀ ਸ਼ਰਨ ਵਿੱਚ ਆਏ ਹਾਂ ਸਾਡੇ ਸਾਰੇ ਅੰਦੇਸੇ ਦਾ ਅਰਥ ਹੈ ਜਿੰਨੇ ਸੰਦੇਹ ਸਨ ਜਿੰਨੇ ਫਿਕਰ ਸਨ ਸਾਰੇ ਮਿਟ ਗਏ ਤੇ ਨਾਨਕ ਸੁਖ ਪਾਇਆ, ਅਸਾਂ ਮਹਾਨ ਸੁਖ ਪ੍ਰਾਪਤ ਕਰ ਲਿਆ ਹੈ।
ਗੌੜੀ ਮਹੱਲਾ ਪੰਜਵਾਂ ਜਿਸ ਸਿਮਰਤ ਦੁੱਖ ਸਭ ਜਾਏ।
ਲਓ ਹੁਣ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਿਰ ਨਾਮ ਬਾਣੀ ਦੀ ਮਹਿਮਾ ਦਾ ਉਪਦੇਸ਼ ਬਖਸ਼ਿਸ਼ ਕਰਦੇ ਹਨ। ਹਜ਼ੂਰ ਕਹਿੰਦੇ ਨੇ, ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਸਾਧੂ ਜਨ ਰਾਮ ਰਸਨ ਵਖਾਣੀ ਰਹਾਓ। ਇਹਨਾਂ ਸਿਧਾਂਤ ਰੂਪ ਪੰਕਤੀਆਂ ਵਿੱਚ ਕਹਿੰਦੇ ਨੇ ਕਿ ਐ ਮੇਰੇ ਮਨ, ਤੂੰ ਉਸ ਗੋਬਿੰਦ ਦੀ ਬਾਣੀ ਜਪ, ਉਸ ਗੋਬਿੰਦ ਦੀ ਬਾਣੀ ਪੜ੍ਹ। ਸਾਧੂ ਜਨ ਜਿਹੜੇ ਸਾਧੂ ਲੋਕ ਨੇ, ਰਾਮ ਰਸਨ ਵਖਾਣੀ, ਉਹਨਾਂ ਨੇ ਇਹ ਰਾਮ ਰੂਪ ਬਾਣੀ ਨੂੰ ਰਸਨਾ ਤੋਂ ਉਚਾਰਨ ਕੀਤਾ, ਇਸ ਲਈ ਤੂੰ ਵੀ ਇਹ ਬਾਣੀ ਪੜ੍ਹਿਆ ਕਰ। ਤੇ ਫਿਰ ਨਾਲ ਹੀ ਸਤਿਗੁਰੂ ਹੁਣ ਨਾਮ ਸਿਮਰਨ ਦਾ ਉਪਦੇਸ਼ ਦਿੰਦੇ ਹਨ।
ਜਿਸ ਸਿਮਰਤ ਦੁੱਖ ਸਭ ਜਾਏ,
ਸਤਿਗੁਰੂ ਕਹਿੰਦੇ ਨੇ ਜਿਸ ਵਾਹਿਗੁਰੂ ਦਾ ਸਿਮਰਨ ਕਰਦਿਆਂ ਪਾਈ ਸਾਰਾ ਦੁੱਖ ਚਲਿਆ ਜਾਂਦਾ ਹੈ।
ਨਾਮ ਰਤਨ ਵਸੈ ਮਨ ਆਏ,
ਤੇ ਜਿਹੜਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਰਤਨ ਵਰਗਾ ਅਮੋਲਕ ਹੈ ਉਹ ਆ ਕੇ ਮਨ ਦੇ ਵਿੱਚ ਵਸ ਜਾਂਦਾ ਹੈ।
ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਸਾਧੂ ਜਨ ਰਾਮ ਰਸਨ ਵਖਾਣੀ ਰਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਐ ਮੇਰੇ ਮਨ, ਤੂੰ ਉਸ ਗੋਬਿੰਦ ਦੀ ਬਾਣੀ ਵੀ ਪੜ੍ਹ। ਜੋ ਸਾਧੂ ਜਨ ਸਾਈਂ ਲੋਕ ਨੇ, ਗੁਰਮੁਖ ਵਿਅਕਤੀ ਹਨ, ਉਹਨਾਂ ਨੇ ਇਸ ਰਾਮ ਸਰੂਪ ਬਾਣੀ ਨੂੰ, ਰਾਮ ਰੂਪ ਬਾਣੀ ਨੂੰ ਰਸਨਾ ਤੋਂ ਉਚਾਰਨ ਕੀਤਾ, ਇਸ ਲਈ ਬਾਣੀ ਵੀ ਪੜ੍ਹਨੀ ਚਾਹੀਦੀ ਹੈ ਤੇ ਸਿਮਰਨ ਵੀ ਕਰਨਾ ਚਾਹੀਦਾ ਹੈ।
ਇੱਕ ਸਬਿਨ ਨਾਹੀ ਦੂਜਾ ਕੋਇ,
ਰਹਾਓ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ ਵੀ ਗੁਰਸਿੱਖ ਨੂੰ ਇੱਕ ਤੇ ਭਰੋਸਾ ਰੱਖਣਾ ਚਾਹੀਦਾ ਹੈ। ਧਰ ਜੀਰੇ ਇੱਕ ਟੇਕ ਤੋਂ, ਲਾਹੇ ਬਡਾਨੀ ਆਸ, ਨਾਨਕ ਨਾਮ ਤੇ ਆਈਐ ਕਾਰਜ ਆਵੈ ਰਾਸ। ਇੱਕ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਵੀ ਦੁਨੀਆਂ ਦਾ ਮਾਲਕ ਨਹੀਂ ਹੈ।
ਜਾ ਕੀ ਦ੍ਰਿਸ਼ਟ ਸਦਾ ਸੁਖ ਹੋਏ,
ਜਿਸ ਅਕਾਲ ਪੁਰਖ ਵਾਹਿਗੁਰੂ ਦੀ ਦ੍ਰਿਸ਼ਟੀ ਨਾਲ, ਉਸਦੀ ਕਿਰਪਾ ਦੇ ਨਾਲ ਸਾਨੂੰ ਸਦੈਵੀ ਸੁਖ ਪ੍ਰਾਪਤ ਹੋ ਰਿਹਾ ਹੈ।
ਸਾਜਨ ਮੀਤ ਸਖਾ ਕਰ ਏਕ,
ਉਸੇ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਭਾਈ ਆਪਣੇ ਤਨ ਦਾ ਵੀ ਸੱਜਣ ਬਣਾਓ, ਮਨ ਦਾ ਵੀ ਮਿੱਤਰ ਬਣਾਓ, ਬਾਣੀ ਦਾ ਵੀ ਸਖਾ ਪਿਆਰਾ ਬਣਾਓ, ਅਥਵਾ ਲੋਕ ਤੇ ਪਰਲੋਕ ਦਾ ਵੀ, ਮਾਤਾ ਦੇ ਗਰਭ ਦਾ ਵੀ ਉਸੇ ਨੂੰ ਆਪਣਾ ਮਿੱਤਰ ਬਣਾਓ।
ਹਰ ਹਰ ਅੱਖਰ ਮਨ ਮਹਿ ਲੇਖ,
ਤੇ ਜਿਹੜੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਅੱਖਰ ਨੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਜਿਹੜੇ ਨਾਮ ਦੇ ਅੱਖਰ ਨੇ ਇਹਨਾਂ ਨੂੰ ਮਨ ਦੇ ਵਿੱਚ ਲਿਖੋ, ਭਾਵ ਇਹ ਜਿਹੜਾ ਨਾਮ ਹੈ ਸਾਡੀ ਰਸਨਾ ਤੇ ਹੀ ਨਾ ਰਹਿ ਜਾਵੇ, ਇਹਨੂੰ ਮਨ ਦੀ ਫੱਟੀ ਤੇ ਵੀ ਲਿਖ ਲਵੋ।
ਰਵ ਰਹਿਆ ਸਰਬਤ ਸੁਆਮੀ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਸੁਆਮੀ ਦੀਨ ਦੁਨੀਆਂ ਦਾ ਮਾਲਕ ਬਈ ਸਭ ਥਾਵਾਂ ਤੇ ਪਰਿਪੂਰਨ ਹੋ ਰਿਹਾ ਹੈ, ਕੋਈ ਇਹੋ ਜਿਹਾ ਥਾਂ ਨਹੀਂ ਜਿੱਥੇ ਵਾਹਿਗੁਰੂ ਪਰਮੇਸ਼ਰ ਨਾ ਹੋਵੇ।
ਗੁਣ ਗਾਵੇ ਨਾਨਕ ਅੰਤਰ ਜਾਮੀ,
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਮੈਂ ਤੇ ਉਸ ਅੰਤਰ ਜਾਮੀ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਗਾ ਰਿਹਾ ਹਾਂ।
ਗੌੜੀ ਮਹੱਲਾ ਪੰਜਵਾਂ, ਭੈ ਮਹਿ ਰਚਿਓ ਸਭ ਸੰਸਾਰਾ।
ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਫਿਰ ਸੰਗਤਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਵੀ ਭੈ ਤੋਂ ਮੁਕਤ ਹੋਣ ਦਾ ਕੀ ਤਰੀਕਾ ਹੈ? ਤਾਂ ਸਤਿਗੁਰੂ ਕਹਿੰਦੇ ਨੇ, ਪਾਉ ਨਾ ਵਿਆਪੈ ਤੇਰੀ ਸਰਣਾ, ਜੋ ਤੁਧ ਭਾਵੈ ਸੋਈ ਕਰਨਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹੇ ਵਾਹਿਗੁਰੂ ਜੀ, ਜਿਹੜਾ ਇਨਸਾਨ ਤੇਰੀ ਸ਼ਰਨ ਵਿੱਚ ਆ ਜਾਂਦਾ ਹੈ ਉਹਨੂੰ ਕਿਸੇ ਕਿਸਮ ਦਾ ਵੀ ਪਾਉ ਨਹੀਂ ਵਿਆਪਦਾ। ਪ੍ਰਭ ਕੀ ਸ਼ਰਨ ਸਗਲ ਪੈ ਲਾਥੇ, ਦੁੱਖ ਬਿਨਸੇ ਸੁਖ ਪਾਇਆ, ਦਇਆਲ ਹੋਆ ਪਾਰ ਬ੍ਰਹਮ ਸੁਆਮੀ, ਪੂਰਾ ਸਤਿਗੁਰ ਤੇ ਆਇਆ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵੀ ਬਚਨ ਨੇ, ਜੋ ਸੁਖ ਕਉ ਚਾਹੈ ਸਦਾ, ਸ਼ਰਨ ਰਾਮ ਕੀ ਲੇਹ। ਜੇ ਹਮੇਸ਼ਾ ਲਈ ਸੁਖ ਚਾਹੁੰਦੇ ਆ, ਵਾਹਿਗੁਰੂ ਦੀ ਸ਼ਰਨ ਲੈ ਲਵੋ, ਭਾਉ ਨਾ ਵਿਆਪੈ ਤੇਰੀ ਸ਼ਰਨ। ਹਜ਼ੂਰ ਕਹਿੰਦੇ, ਹੇ ਵਾਹਿਗੁਰੂ ਜੀ, ਤੇਰੀ ਸ਼ਰਨ ਵਿੱਚ ਪੈ ਕੇ ਕਿਸੇ ਕਿਸਮ ਦਾ ਭਾਉ ਨਹੀਂ ਵਿਆਪਦਾ। ਜੋ ਤੁਦ ਭਾਵੈ ਸੋਈ ਕਰਨਾ, ਕਿਉਂਕਿ ਜੋ ਤੁਹਾਨੂੰ ਪਾਉਂਦਾ ਹੈ ਉਹੀ ਤੁਸਾਂ ਕਰਨਾ ਹੈ। ਤੁਸੀਂ ਸਾਡੇ ਮਿੱਤਰ ਹੋ, ਤੁਸੀਂ ਸਾਡੇ ਮਾਲਕ ਹੋ, ਤੁਸੀਂ ਸਾਡੇ ਦਿਆਲੂ ਕਿਰਪਾਲੂ ਪਿਤਾ ਹੋ, ਤੁਸੀਂ ਸਾਡੇ ਲਈ ਕਦੇ ਵੀ ਬੁਰਾ ਤੇ ਨਹੀਂ ਸੋਚ ਸਕਦੇ। ਇਸੇ ਲਈ ਜਦੋਂ ਤੇਰੀ ਸ਼ਰਨ ਵਿੱਚ ਆ ਜਾਈਏ, ਫਿਰ ਕਿਸੇ ਕਿਸਮ ਦਾ ਭੈ ਨਹੀਂ ਵਿਆਪ ਸਕਦਾ। ਹੁਣ ਆਰੰਭ ਤੋਂ ਸਤਿਗੁਰੂ ਫਰਮਾਉਂਦੇ ਹਨ,
ਭੈ ਮਹਿ ਰਚਿਓ ਸਭ ਸੰਸਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਾਰਾ ਸੰਸਾਰ ਹੀ ਕਿਸੇ ਰੱਬੀ ਭੈ ਦੇ ਵਿੱਚ ਤਦਾਕਾਰ ਹੋ ਰਿਹਾ ਹੈ। ਜਦੋਂ ਆਪਾਂ ਸਤਿਗੁਰੂ ਦੀ ਬਾਣੀ ਪੜ੍ਹਦੇ ਹਾਂ ਤਾਂ ਸਤਿਗੁਰੂ ਫਰਮਾਉਂਦੇ ਨੇ, ਪੈ ਵਿੱਚ ਪਵਨ ਵਹਿ ਸਦ ਵਾਓ, ਪੈ ਵਿੱਚ ਚੱਲਹਿ ਲੱਖ ਦਰਿਆਓ, ਪੈ ਵਿੱਚ ਅਗਨ ਕੱਢੈ ਵੇ ਗਾਰ, ਪੈ ਵਿੱਚ ਧਰਤੀ ਦੱਬੀ ਭਾਰ। ਹਰ ਚੀਜ਼ ਨੂੰ ਵਾਹਿਗੁਰੂ ਦੇ ਪੈ ਦੇ ਵਿੱਚ ਹੀ ਦਰਸਾਇਆ ਹੈ। ਅਤੇ ਨਾਲ ਹੀ ਸਤਿਗੁਰੂ ਮਹਾਰਾਜ ਨੇ ਅਖੀਰ 'ਤੇ ਇਹ ਵੀ ਬਚਨ ਕਹੇ ਨੇ, ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਅਤੇ ਅਕਾਲ ਪੁਰਖ ਵਾਹਿਗੁਰੂ ਇੱਕ ਪੈ ਤੋਂ ਮੁਕਤ ਹੈ, ਬਾਕੀ ਸਭ ਕਿਸੇ ਰੱਬੀ ਪੈ ਦੇ ਵਿੱਚ ਸਾਰਾ ਸੰਸਾਰ ਵਿਚਰ ਰਿਹਾ ਹੈ।
ਤਿਸ ਭਾਉ ਨਾਹੀ ਜਿਸ ਨਾਮ ਆਧਾਰਾ।
ਹਜ਼ੂਰ ਕਹਿੰਦੇ ਨੇ, ਜਿਸ ਨੂੰ ਨਾਮ ਦਾ ਆਸਰਾ ਮਿਲ ਜਾਂਦਾ ਹੈ ਉਹਨੂੰ ਕਿਸੇ ਕਿਸਮ ਦਾ ਡਰ ਪੈ ਨਹੀਂ ਵਿਆਪ ਸਕਦਾ।
ਭਾਉ ਨਾ ਵਿਆਪੈ ਤੇਰੀ ਸਰਣਾ, ਜੋ ਤੁਦ ਭਾਵੈ ਸੋਈ ਕਰਨਾ ਰਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੇਰੀ ਸ਼ਰਨ ਵਿੱਚ ਆ ਕੇ ਕਿਸੇ ਕਿਸਮ ਦਾ ਡਰ ਨਹੀਂ ਵਿਆਪ ਸਕਦਾ। ਜਿਵੇਂ ਸ਼ੇਰ ਜੰਗਲ ਦਾ ਬਾਦਸ਼ਾਹ ਹੁੰਦਾ, ਜਿਹੜਾ ਜੀਵ ਸ਼ੇਰ ਦੀ ਸ਼ਰਨ ਵਿੱਚ ਚਲਿਆ ਜਾਵੇ ਉਹਨੂੰ ਕਿਸੇ ਦਾ ਡਰ ਨਹੀਂ ਰਹਿੰਦਾ। ਇਸੇ ਲਈ ਬਾਣੀ ਵਿੱਚ ਇਹ ਉਦਾਹਰਣ ਦਿੱਤੀ ਗਈ ਹੈ, ਸਿੰਘ ਸਰਨ ਕਤ ਜਾਈਐ ਜੋ ਜੰਬਕ ਗ੍ਰਸ ਹੈ। ਸਿੰਘ ਦਾ ਅਰਥ ਹੈ ਸ਼ੇਰ ਅਤੇ ਜੰਬਕ ਦਾ ਅਰਥ ਹੈ ਗਿੱਦੜ। ਅਤੇ ਸ਼ੇਰ ਦੀ ਸ਼ਰਨ ਵਿੱਚ ਜਾਣ ਦਾ ਕੀ ਫਾਇਦਾ ਹੋਇਆ, ਅਤੇ ਜੇ ਗਿੱਦੜ ਹੀ ਰਸਤੇ ਵਿੱਚ ਘੇਰ ਲੈਣ। ਇਸ ਲਈ ਜਦੋਂ ਵਾਹਿਗੁਰੂ ਦੀ ਸ਼ਰਨ ਲੈ ਲਈਏ ਨਾ, ਅਤੇ ਜਿਹੜੇ ਜਮਦੂਤ ਗਿੱਦੜਾਂ ਵਾਂਗ ਨੇ ਉਹ ਉਸਦਾ ਕੱਖ ਵੀ ਨਹੀਂ ਵਿਗਾੜ ਸਕਦੇ। ਇਸੇ ਲਈ ਤੇਰੀ ਸ਼ਰਨ ਦੇ ਵਿੱਚ ਕੋਈ ਕਿਸੇ ਕਿਸਮ ਦਾ ਭੈ ਨਹੀਂ ਵਿਆਪ ਸਕਦਾ। ਜੋ ਤੈਨੂੰ ਪਾਉਂਦਾ ਉਹੀ ਤੂੰ ਕਰਨਾ ਹੈ, ਭਾਵ ਤੂੰ ਆਪਣੇ ਪਾਣੇ ਦਾ ਖੁਦ ਮਾਲਕ ਹੈ। ਤੂੰ ਕਿਸੇ ਦਾ ਬੁਰਾ ਨਹੀਂ ਸੋਚਦਾ, ਨਾ ਹੀ ਕਿਸੇ ਦਾ ਬੁਰਾ ਕਰਦਾ ਹੈ।
ਸੋਗ ਹਰਖ ਮਹਿ ਆਵਣ ਜਾਣਾ।
ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ, ਭਾਈ ਜਿੰਨਾ ਚਿਰੇ ਮਨੁੱਖ ਹਰਖ ਸ਼ੋਕ ਦੇ ਵਿੱਚ ਵਿਚਰਦਾ ਹੈ, ਵੀ ਜੇ ਕੋਈ ਚੀਜ਼ ਮਿਲ ਜਾਵੇ ਖੁਸ਼ੀ ਹੋ ਗਈ, ਅਤੇ ਜੇ ਕੋਈ ਚਲੀ ਗਈ ਤਾਂ ਸੋਗ ਪੈ ਗਿਆ। ਜਦੋਂ ਖੁਸ਼ੀ ਅਤੇ ਗਮੀ ਦੇ ਵਿੱਚ ਆਦਮੀ ਵਰਤਦਾ ਹੈ ਉਨਾ ਚਿਰ ਆਵਣ ਜਾਣਾ, ਇਹ ਆਵਾਗਮਨ ਦਾ ਚੱਕਰ ਵੀ ਗਲ ਪਿਆ ਰਹਿੰਦਾ ਹੈ।
ਤਿੰਨ ਸੁਖ ਪਾਇਆ ਜੋ ਪ੍ਰਭ ਭਾਣਾ।
ਲਓ, ਜਿਸਨੇ ਦੁੱਖ ਤੇ ਸੁਖ ਨੂੰ ਵਾਹਿਗੁਰੂ ਦਾ ਭਾਣਾ ਸਮਝਿਆ ਹੈ ਤੇ ਉਹਨੇ ਭਾਈ ਸੁਖ ਪ੍ਰਾਪਤ ਕੀਤਾ ਹੈ। ਇਹਦਾ ਮਤਲਬ ਇਹ ਹੈ ਵੀ ਦੁੱਖ ਤੇ ਸੁਖ ਨੂੰ ਵਾਹਿਗੁਰੂ ਦਾ ਭਾਣਾ ਸਮਝ ਕੇ ਜਿਹੜਾ ਇੱਕ ਬਰਾਬਰ ਕਰਕੇ ਸਹਾਰਦਾ ਹੈ ਉਹਨੂੰ ਹਮੇਸ਼ਾ ਲਈ ਸੁਖ ਪ੍ਰਾਪਤ ਹੋ ਜਾਂਦਾ ਹੈ।
ਅਗਨ ਸਾਗਰ ਮਹਾ ਵਿਆਪੈ ਮਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਜਿਹੜਾ ਸੰਸਾਰ ਹੈ ਇਹ ਬਹੁਤ ਭਿਆਨਕ ਅੱਗ ਦਾ ਸਮੁੰਦਰ ਹੈ। ਵਿਆਪੈ ਮਾਇਆ, ਇਹਦੇ ਵਿੱਚ ਜਿਹੜੀ ਮਾਇਆ ਦੀ ਤ੍ਰਿਸ਼ਨਾ ਰੂਪੀ ਅੱਗ ਹੈ ਉਹ ਸਾਰਿਆਂ ਨੂੰ ਵਿਆਪ ਰਹੀ ਹੈ। ਜਿਹੜਾ ਵੀ ਸੰਸਾਰ ਸਮੁੰਦਰ ਵਿੱਚ ਆ ਗਿਆ ਉਹਨੂੰ ਇਹ ਜਿਹੜੀ ਮਾਇਆ ਦੀ ਬੜਵਾ ਨਗਲ ਅਗਨੀ ਹੈ ਉਹ ਸਾੜੀ ਜਾ ਰਹੀ ਹੈ।
ਸੀਤਲ ਜਿਨ ਸਤਿਗੁਰ ਪਾਇਆ।
ਕਿਉਂਕਿ ਬੜਵਾ ਨਾਲ ਅਗਨੀ ਉਹ ਹੈ ਜਿਹੜੀ ਸਮੁੰਦਰ ਦੇ ਵਿੱਚ ਮੰਨੀ ਗਈ ਹੈ। ਹਜ਼ੂਰ ਕਹਿੰਦੇ ਨੇ, ਮਾਇਆ ਇਹ ਬੜਵਾ ਨਾਲ ਅਗਨੀ ਹੈ। ਜੋ ਵੀ ਜੀਵ ਇਸ ਸੰਸਾਰ ਅਗਨ ਸਾਗਰ ਵਿੱਚ ਆਇਆ ਹੈ ਉਹਨੂੰ ਮਾਇਆ ਦੀ ਬੜਵਾ ਨਾਲ ਅਗਨੀ ਸਾੜਦੀ ਹੈ। ਸੇ ਸੀਤਲ ਜਿਨ ਸਤਿਗੁਰ ਪਾਇਆ, ਭਾਈ ਉਹ ਅਸਲੀ ਠੰਡੇ ਠਾਰ ਹੋਏ ਨੇ ਜਿਨ੍ਹਾਂ ਨੇ ਸਤਿਗੁਰੂ ਨੂੰ ਪ੍ਰਾਪਤ ਕਰ ਲਿਆ ਹੈ। ਭਾਵ ਜਿਹੜੇ ਸਤਿਗੁਰੂ ਦੇ ਲੜ ਲੱਗ ਗਏ ਉਹਨਾਂ ਦੇ ਮਨ ਨੂੰ ਸ਼ਾਂਤੀ ਪ੍ਰਾਪਤ ਹੋਈ ਹੈ।
ਰਾਖ ਲਏ ਪ੍ਰਭ ਰਾਖਨ ਹਾਰਾ।
ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਨ, ਕਹੋ ਨਾਨਕ ਕਿਆ ਜੰਤ ਵਿਚਾਰਾ। ਹੇ ਵਾਹਿਗੁਰੂ ਜੀ, ਤੁਸੀਂ ਹਰ ਪ੍ਰਕਾਰ ਸਾਰੇ ਜੀਵਾਂ ਦੀ ਰੱਖਿਆ ਕਰਨ ਵਾਲੇ ਹੋ, ਰਾਖ ਲੈ ਪ੍ਰਭ ਰਾਖਣ ਹਾਰਾ। ਹੇ ਵਾਹਿਗੁਰੂ, ਤੂੰ ਸਭ ਦੀ ਰੱਖਿਆ ਕਰਨ ਵਾਲਾ ਹੈ, ਤੂੰ ਸਾਡੀ ਰੱਖਿਆ ਕਰ। ਕਹੋ ਨਾਨਕ ਕਿਆ ਜੰਤ ਵਿਚਾਰਾ, ਇਹ ਜੀਵ ਵਿਚਾਰਾ ਕੀ ਹੈ? ਇਹ ਤੇ ਤੁਸ਼ ਹੈ, ਇਹਦੇ ਵੱਸ ਵਿੱਚ ਕੁਝ ਹੈ ਹੀ ਨਹੀਂ ਹੈ। ਇਸੇ ਲਈ ਹੇ ਵਾਹਿਗੁਰੂ ਜੀ, ਤੂੰ ਹੁਣ ਕਿਰਪਾ ਕਰ, ਇਹ ਜੀਵ ਤੇ ਕੁਛ ਕਰ ਨਹੀਂ ਸਕਦਾ, ਤੇ ਤੂੰ ਇਹਦੀ ਰੱਖਿਆ ਕਰ।
ਗੌੜੀ ਮਹੱਲਾ ਪੰਜਵਾਂ, ਤੁਮਰੀ ਕਿਰਪਾ ਤੇ ਜਪੀਐ ਨਾਉ।
ਲੋ ਹੁਣ ਕਈ ਪ੍ਰੇਮੀ ਕਹਿੰਦੇ ਨੇ ਮਹਾਰਾਜ ਵੀ ਅਸੀਂ ਜਦੋਂ ਨਾਮ ਜਪਣਾ ਹੋਵੇ ਜਾਂ ਕੋਈ ਹੋਰ ਨਿਤਨੇਮ ਕਰਨਾ ਹੋਵੇ, ਕੋਈ ਭਲਾ ਕੰਮ ਕਰਨਾ ਹੋਵੇ, ਤਾਂ ਉਸ ਵੇਲੇ ਸਾਨੂੰ ਕੀ ਕਰਨਾ ਚਾਹੀਦਾ ਹੈ? ਤਾਂ ਸਤਿਗੁਰੂ ਕਹਿੰਦੇ ਨੇ ਭਾਈ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ, ਅਤੇ ਫਿਰ ਉਹਦੀ ਕਿਰਪਾ ਦੇ ਨਾਲ ਹੀ ਸਭ ਕੁਝ ਸੁਖਾਲੇ ਢੰਗ ਦੇ ਨਾਲ ਹੁੰਦਾ ਰਹਿੰਦਾ ਹੈ। ਲੋ ਸਤਿਗੁਰੂ ਕਹਿੰਦੇ ਨੇ ਕਿਵੇਂ ਆਪਾਂ ਅਰਦਾਸ ਬੇਨਤੀ ਕਰਨੀ ਹੈ, ਉਹ ਢੰਗ ਤਰੀਕਾ ਸਿਖਾਉਂਦੇ ਨੇ। ਤੁਮਰੀ ਕਿਰਪਾ ਤੇ ਜਪੀਐ ਨਾਉ। ਹੇ ਵਾਹਿਗੁਰੂ ਜੀ, ਤੁਹਾਡੀ ਕਿਰਪਾ ਦੇ ਨਾਲ ਹੀ ਨਾਮ ਜਪੀਦਾ ਹੈ, ਨਾਮ ਜਪਿਆ ਜਾਂਦਾ ਹੈ।
ਤੁਮਰੀ ਕਿਰਪਾ ਤੇ ਦਰਗਹ ਥਾਉ।
ਹੇ ਵਾਹਿਗੁਰੂ ਜੀ, ਤੁਹਾਡੀ ਕਿਰਪਾ ਦੇ ਨਾਲ ਹੀ ਰੱਬੀ ਦਰਗਾਹ ਦੇ ਵਿੱਚ ਵੀ ਥਾਂ ਟਿਕਾਣਾ ਨਸੀਬ ਹੁੰਦਾ ਹੈ।
ਤੁਝ ਬਿਨਾਂ ਪਾਰ ਬ੍ਰਹਮ ਨਹੀਂ ਕੋਈ।
ਹੇ ਵਾਹਿਗੁਰੂ ਜੀ, ਤੁਹਾਡੇ ਬਿਨਾਂ ਹੋਰ ਕੋਈ ਵੀ ਸਾਡਾ ਮਾਲਕ ਤੇ ਸਾਡਾ ਰਖਵਾਲਾ ਨਹੀਂ ਹੈ।
ਤੁਮਰੀ ਕਿਰਪਾ ਤੇ ਸਦਾ ਸੁਖ ਹੋਏ।
ਹੇ ਵਾਹਿਗੁਰੂ ਜੀ, ਤੁਹਾਡੀ ਕਿਰਪਾ ਦੇ ਨਾਲ ਹੀ ਸਾਨੂੰ ਸਦੈਵੀ ਸੁਖ, ਸੱਚਾ ਸੁਖ ਪ੍ਰਾਪਤ ਹੋ ਸਕਦਾ ਹੈ। ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ,
ਤੁਮ ਮਨ ਵਸੇ ਤੋ ਦੁੱਖ ਨਾ ਲਾਗੈ।
ਹੇ ਵਾਹਿਗੁਰੂ ਜੀ, ਜਦੋਂ ਤੁਸੀਂ ਮਨ ਵਿੱਚ ਆ ਕੇ ਵਸ ਜਾਂਦੇ ਹੋ ਤੋ ਦੁੱਖ ਨਾ ਲਾਗੈ, ਫਿਰ ਕਿਸੇ ਕਿਸਮ ਦਾ ਵੀ ਦੁੱਖ ਨਹੀਂ ਲੱਗ ਸਕਦਾ।
ਤੁਮਰੀ ਕਿਰਪਾ ਤੇ ਭਰਮ ਭਉ ਭਾਗੈ।
ਹੇ ਪ੍ਰਭੂ ਜੀ, ਤੁਹਾਡੀ ਕਿਰਪਾ ਦੇ ਨਾਲ ਹਰ ਪ੍ਰਕਾਰ ਦਾ ਭਰਮ ਵੀ ਤੇ ਹਰ ਕਿਸਮ ਦਾ ਡਰ ਵੀ ਭੱਜ ਜਾਂਦਾ ਹੈ।
ਪਾਰ ਬ੍ਰਹਮ ਅਪਰੰਪਰ ਸਵਾਮੀ।
ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੁਸੀਂ ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਵਿਆਪਕ ਸਰੂਪ ਹੋ ਤੇ ਅਪਰੰਪਰ ਪ੍ਰਕਿਰਤੀ ਤੋਂ ਵੀ ਅਪਰਪਾਰ ਹੋ ਤੇ ਸਵਾਮੀ ਕਰੋੜਾਂ ਬ੍ਰਹਮੰਡਾਂ ਖੰਡਾਂ ਦੇ ਮਾਲਕ ਹੋ।
ਸਗਲ ਘਟਾ ਕੇ ਅੰਤਰ ਜਾਮੇ।
ਹੇ ਵਾਹਿਗੁਰੂ ਜੀ, ਸਭ ਘਟਾਂ ਘਟਾਂ ਦੇ ਸਾਰੇ ਜੀਵਾਂ ਦੇ ਦਿਲਾਂ ਵਿੱਚ ਜੋ ਵੀ ਕੁਛ ਵਰਤ ਰਿਹਾ ਹੈ ਤੇ ਤੁਸੀਂ ਹਰ ਜੀਵਾਂ ਦੇ ਅੰਦਰ ਦੀ ਗੱਲ ਨੂੰ ਜਾਣਦੇ ਹੋ।
ਕਰੋ ਅਰਦਾਸ ਆਪਣੇ ਸਤਿਗੁਰ ਪਾਸ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਅਸੀਂ ਤੇ ਆਪਣੇ ਸਤਿਗੁਰੂ ਦੇ ਪਾਸ ਭਾਵ ਸਤਿਗੁਰੂ ਦੇ ਚਰਨਾਂ ਵਿੱਚ ਇਹ ਅਰਦਾਸ ਕਰਦੇ ਹਾਂ।
ਨਾਨਕ ਨਾਮ ਮਿਲੇ ਸੱਚ ਰਾਸ।
ਇਹ ਸਤਿਗੁਰੂ ਜੀ, ਸਾਨੂੰ ਤਾਂ ਵਾਹਿਗੁਰੂ ਦਾ ਨਾਮ ਮਿਲੇ, ਕਿਉਂਕਿ ਸੱਚ ਰਾਸ ਇਹ ਸੱਚੀ ਪੂੰਜੀ ਹੈ। ਬਾਕੀ ਤੇ ਜਿੰਨੀ ਵੀ ਪੂੰਜੀ ਆਪਾਂ ਇਕੱਠੀ ਕੀਤੀ ਹੈ ਉਹ ਸਾਰੀ ਇੱਥੇ ਰਹਿ ਜਾਂਦੀ ਹੈ, ਕੁਝ ਵੀ ਅੱਗੇ ਨਾਲ ਨਹੀਂ ਜਾਂਦਾ। ਪਰ ਵਾਹਿਗੁਰੂ ਦਾ ਨਾਮ ਉਹ ਸੱਚੀ ਖੇਪ ਹੈ, ਉਹ ਸੱਚੀ ਪੂੰਜੀ ਹੈ, ਸੱਚੀ ਦੌਲਤ ਹੈ ਜਿਹੜੀ ਅੱਗੇ ਵੀ ਸਾਡੇ ਨਾਲ ਜਾਂਦੀ ਹੈ।
ਗੌੜੀ ਮਹੱਲਾ ਪੰਜਵਾਂ, ਕਣ ਬਿਨਾਂ ਜੈਸੇ ਥੋਥਰ ਤੁਖਾ।
ਲੋ ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਨੂੰ ਇਹ ਦੱਸੋ ਵੀ ਕੀ ਨਾਮ ਜ਼ਰੂਰੀ ਜਪਣਾ ਚਾਹੀਦਾ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਹਾਂ, ਹਰ ਹਰ ਨਾਮ ਜਪੋ ਨਿਤ ਪ੍ਰਾਣੀ, ਨਾਮ ਬਿਹੂਨ ਤ੍ਰਿਗਦੇਹ ਬੇਗਾਨੀ ਰਹਾਓ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਬੜਾ ਸੁੰਦਰ ਉਪਦੇਸ਼ ਦਿੰਦੇ ਹਨ। ਹਜ਼ੂਰ ਕਹਿੰਦੇ ਨੇ ਐ ਪ੍ਰਾਣਾ ਤਾਰੀ ਜੀਵ, ਹਰ ਹਰ ਨਾਮ ਜਪੋ ਨਿਤ ਪ੍ਰਾਣੀ। ਤੁਸੀਂ ਹਰ ਵੇਲੇ ਵਾਹਿਗੁਰੂ 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 ਨਾਮ ਨੂੰ ਜਪੋ। ਨਾਮ ਬਿਹੂਨ ਤ੍ਰਿਗ ਦੇਹ ਬੇਗਾਨੀ, ਜਿਹੜੀ ਨਾਮ ਤੋਂ ਬਿਨਾਂ ਸਾਡੀ ਦੇਹ ਹੈ ਇਹਨੂੰ ਤਰਕਾਰ ਹੈ, ਕਿਉਂਕਿ ਬੇਗਾਨੀ ਜਿਸਨੇ ਇਹਨੂੰ ਸਿਰਜਿਆ ਹੈ ਉਸ ਮਾਲਕ ਦਾ ਤੇ ਸ਼ੁਕਰਾਨਾ ਨਹੀਂ ਕਰਦੀ। ਬੇਗਾਨੀ ਇਹ ਬੇਗਾਨੀ ਹੋਈ ਹੋਈ ਹੈ। ਸਾਡੇ ਸਰੀਰ ਉੱਤੇ ਮਾਤਾ ਪਿਤਾ ਦੀ ਵੀ ਮਿਹਰ ਹੁੰਦੀ ਹੈ ਵੀ ਇਹ ਸਾਡਾ ਪੁੱਤਰ ਹੈ, ਅਤੇ ਇਹਦੇ ਉੱਤੇ ਸਾਡੀ ਆਪਣੀ ਵੀ ਮਿਹਰ ਹੁੰਦੀ ਹੈ, ਇਹ ਸਰੀਰ ਮੇਰਾ ਹੈ। ਫਿਰ ਮਾਤਾ ਜਿਹੜੇ ਪੁੱਤਰ ਤੀਆਂ ਹੁੰਦੇ ਨੇ ਉਹਨਾਂ ਦੀ ਵੀ ਮਿਹਰ ਹੁੰਦੀ ਹੈ ਅਤੇ ਪਤਨੀ ਦੀ ਵੀ ਮਿਹਰ ਹੁੰਦੀ ਹੈ। ਅਸੀਂ ਬੇਗਾਨੇ ਬਣੇ ਰਹਿੰਦੇ ਹਾਂ ਅਤੇ ਜਿਸਨੇ ਸਾਨੂੰ ਦੇਹ ਦਿੱਤੀ ਉਸਦੀ ਅਸੀਂ ਸਮਝਦੇ ਹੀ ਨਹੀਂ। ਇਸੇ ਲਈ ਹਜ਼ੂਰ ਕਹਿੰਦੇ ਨੇ ਨਾਮ ਤੋਂ ਬਿਨਾਂ ਸਾਡੀ ਇਹ ਦੇਹ ਨੂੰ ਤਰਕਾਰ ਹੈ, ਫਿਟੇ ਮੂੰਹ ਹੈ, ਲਾਣਤ ਹੈ। ਜੋ ਉਸ ਵਾਹਿਗੁਰੂ ਦੀ ਨਾਂ ਬਣ ਕੇ ਬਗਾਨੀ ਬਣੀ ਫਿਰਦੀ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਭਾਈ ਨਾਮ ਜਪਣਾ ਚਾਹੀਦਾ ਹੈ, ਜੇ ਅਸੀਂ ਨਾਮ ਨਹੀਂ ਜਪਾਂਗੇ ਤਾਂ ਸਾਡੀ ਕੀ ਹਾਲਤ ਹੈ। ਹਜ਼ੂਰ ਫਰਮਾਉਂਦੇ ਹਨ
ਕਣ ਬਿਨਾ ਜੈਸੇ ਥੋਥਰ ਤੁਖਾ।
ਲੋ ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਇੱਕ ਜਟਕੀ ਦਲੀਲ ਦਿੰਦੇ ਹਨ। ਕਣ ਬਿਨਾ, ਕਣ ਕਹਿੰਦੇ ਨੇ ਦਾਣੇ ਨੂੰ। ਜੇ ਹੁਣ ਦਾਣਾ ਨਾ ਪਵੇ, ਕੋਈ ਆਪਾਂ ਫਸਲ ਬੀਜਦੇ ਹਾਂ, ਫਰਜ਼ ਕਰੋ ਕਣਕ ਹੈ, ਚਾਹੇ ਝੋਨਾ ਹੈ, ਚਾਹੇ ਮੱਕੀ ਹੈ, ਚਾਹੇ ਚਰੀ ਹੈ, ਚਾਹੇ ਬਾਜਰਾ ਹੈ, ਕੋਈ ਵੀ ਫਸਲ ਹੈ। ਕਣ ਬਿਨਾਂ ਜੈਸੇ ਥੋਥਰ ਤੁਖਾ, ਜਿਵੇਂ ਉਸਦੇ ਵਿੱਚ ਕਣ ਨਾ ਪਵੇ, ਦਾਣਾ ਨਾ ਪਵੇ, ਅਤੇ ਜਿਵੇਂ ਉਹ ਖਾਲੀ ਤੁੱਖਾ ਦਾ ਅਰਥ ਹੈ ਤੁੱਕੇ ਹੁੰਦੇ ਨੇ, ਜਾਂ ਉਹਨੂੰ ਸਿੱਟੇ ਵੀ ਆਪਾਂ ਕਹਿ ਦਿੰਦੇ ਹਾਂ। ਜਿਵੇਂ ਕਣਕ ਦੇ ਸਿੱਟੇ ਜਾਂ ਝੋਨੇ ਦੇ ਸਿੱਟੇ ਜਾਂ ਕਿਸੇ ਵੀ ਫਸਲ ਦੇ ਸਿੱਟੇ, ਜੇ ਉਹਨਾਂ ਵਿੱਚ ਕਣ ਨਾ ਪਵੇ, ਦਾਣਾ ਨਾ ਪਵੇ, ਤੇ ਉਹ ਥੋਥਰ ਦਾ ਅਰਥ ਹੈ ਖਾਲੀ ਰਹਿੰਦੇ ਹਨ।
ਨਾਮ ਵਿਹੂਣ ਸੁਨੇ ਸੇ ਮੁਖਾ।
ਤੇ ਭਾਈ, ਜਿਹੜੇ ਵਾਹਿਗੁਰੂ ਦੇ ਨਾਮ ਤੋਂ ਵਿਹੂਣੇ ਨੇ, ਉਹਨਾਂ ਦੇ ਮੁਖ ਵੀ ਉਸੇ ਤਰ੍ਹਾਂ ਹੀ ਨੇ ਜਿਵੇਂ ਕਣ ਤੋਂ ਬਿਨਾਂ ਵੀ ਕਿਸੇ ਕਣਕ ਦੇ ਸਿੱਟੇ ਹੁੰਦੇ ਨੇ ਤੇ ਉਹ ਕਿਸੇ ਕੰਮ ਨਹੀਂ ਆਉਂਦੇ। ਇਸੇ ਤਰ੍ਹਾਂ ਜੇ ਮਨੁੱਖ ਆਪਣੀ ਰਸਨਾ ਤੋਂ ਨਾਮ ਨਹੀਂ ਨਾ ਜਪਦਾ ਤੇ ਇਹਦਾ ਮੂੰਹ ਵੀ ਉਸ ਖਾਲੀ ਸਿੱਟੇ ਵਾਂਗ ਹੈ ਜਿਹਦੇ ਵਿੱਚ ਦਾਣਾ ਨਹੀਂ ਹੁੰਦਾ।
ਹਰ ਹਰ ਨਾਮ ਜਪੋ ਨਿਤ ਪ੍ਰਾਣੀ, ਨਾਮ ਵਿਹੂਣ ਤ੍ਰਿਗ ਦੇਹ ਬੇਗਾਨੀ ਰਹਾ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਪ੍ਰਾਣਾ ਤਾਰੀ ਜੀਵੋ, ਤੇ ਤੁਸੀਂ ਹਮੇਸ਼ਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪੋ, ਕਿਉਂਕਿ ਨਾਮ ਤੋਂ ਬਿਨਾਂ ਸਾਡੀ ਦੇਹ ਨੂੰ ਤਰਕਾਰ ਹੈ। ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ, ਤ੍ਰਿਗ ਸਰੀਰ, ਇਹ ਦੇਹ ਨੂੰ ਤਰਕਾਰ ਕਿਹਾ ਹੈ। ਤ੍ਰਿਗ ਸਰੀਰ ਕੁਟੰਬ ਸਹਿਤ ਸਿਉ, ਜਿੱਤ ਹੁਣ ਖਸਮ ਨਾ ਪਾਇਆ, ਪੌੜੀ ਛੁੜਕੀ ਫਿਰ ਹਾਥ ਨਾ ਆਵੇ, ਅਹਿਲਾ ਜਨਮ ਗਵਾਇਆ, ਕਿਉਂਕਿ ਸਾਡੀ ਦੇਹ ਬਗਾਨੀ ਬਣੀ ਹੋਈ ਹੈ। ਵਾਹਿਗੁਰੂ ਨੇ ਇਹਨੂੰ ਸਿਰਜਿਆ ਸੀ, ਉਹਨੂੰ ਇਸਨੇ ਆਪਣਾ ਮਾਲਕ ਨਹੀਂ ਸਮਝਿਆ, ਇਹ ਬਗਾਨੀ ਬਣੀ ਹੋਈ ਹੈ, ਇਸ ਲਈ ਉਹਦਾ ਨਾਮ ਜਪਣਾ ਚਾਹੀਦਾ ਹੈ।
ਨਾਮ ਬਿਨਾ ਨਾਹੀ ਮੁਖ ਭਾਗ।
ਰਹਾਉ ਬਿਸਰਾਮ ਦੇ ਕੇ ਸਤਿਗੁਰੂ ਕਹਿੰਦੇ ਨੇ ਜੇ ਅਸੀਂ ਵਾਹਿਗੁਰੂ ਦਾ ਨਾਮ ਨਹੀਂ ਨਾ ਜਪਾਂਗੇ ਤੇ ਸਾਡੇ ਮੁਖ ਤੇ ਭਾਗ ਵੀ ਨਹੀਂ ਜਾਗ ਸਕੇਗਾ, ਕਿਉਂਕਿ ਹਰ ਬੰਦੇ ਦੇ ਮੱਥੇ ਤੇ ਭਾਗ ਲਿਖੇ ਹੁੰਦੇ ਨੇ ਨਾ, ਤੇ ਜਦੋਂ ਕੋਈ ਵਾਹਿਗੁਰੂ ਦਾ ਨਾਮ ਜਪਦਾ ਹੈ ਫਿਰ ਉਹ ਭਾਗ ਜਾਗ ਪੈਂਦਾ ਹੈ। ਜਿਵੇਂ ਆਪਾਂ ਕਹਿੰਦੇ ਹਾਂ ਫਲਾਨੇ ਦੇ ਤਾਂ ਬਈ ਉਹ ਕਰਮ ਜਾਗ ਪਏ, ਫਲਾਨੇ ਨੂੰ ਤੇ ਆਹ ਚੀਜ਼ ਮਿਲ ਗਈ। ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਸਾਡੇ ਮੁਖ ਤੇ ਭਾਗ ਵੀ ਨਹੀਂ ਚਮਕ ਸਕਦਾ।
ਪਰਤ ਬਿਹੂਨ ਕਹਾ ਸੁਹਾਗ।
ਦੱਸੋ, ਕੋਈ ਇਸਤਰੀ ਹੈ ਪਤੀ ਤੋਂ ਬਿਨਾਂ ਉਹਦਾ ਸੁਹਾਗ ਕਿਵੇਂ ਕਾਇਮ ਰਹਿ ਸਕਦਾ ਹੈ? ਇਸ ਲਈ ਹਰ ਇਸਤਰੀ ਨੂੰ ਆਪਣਾ ਪਤੀ ਤੇ ਚਾਹੀਦਾ ਹੀ ਚਾਹੀਦਾ ਹੈ, ਕਿਉਂਕਿ ਪਤੀ ਤੋਂ ਬਿਨਾਂ ਕਿਸੇ ਦਾ ਸੁਹਾਗ ਨਹੀਂ ਰਹਿ ਸਕਦਾ। ਇਸੇ ਤਰ੍ਹਾਂ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਜੀਵ ਦਾ ਵੀ ਸੁਹਾਗ ਨਹੀਂ ਰਹਿ ਸਕਦਾ।
ਨਾਮ ਵਿਸਾਰ ਲੱਗੇ ਅਨ ਸੁਆਏ।
ਲੋ ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜੇ ਲੋਕ ਵਾਹਿਗੁਰੂ ਦੇ ਨਾਮ ਨੂੰ ਛੱਡ ਕੇ ਜਿਹੜੇ ਹੋਰ ਦੁਨੀਆਂ ਦੇ ਸੁਆਏ ਦਾ ਅਰਥ ਹੈ ਜਿਹੜੇ ਹੋਰ ਸਵਾਰਥ ਨੇ, ਕੋਈ ਹੋਰ ਕੰਮ ਕਾਰ ਨੇ, ਸਾਡੇ ਬਿਜ਼ਨਸ ਨੇ, ਉਹਨਾਂ ਦੇ ਵਿੱਚ ਲੱਗੇ ਹੋਏ ਹਨ।
ਤਾਂ ਕਿ ਆਸ ਨਾ ਪੂਜੈ ਕਾਏ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹਨਾਂ ਦੀ ਕੋਈ ਵੀ ਆਸ ਪੂਰੀ ਨਹੀਂ ਹੋ ਸਕਦੀ ਜਿਹੜੇ ਵਾਹਿਗੁਰੂ ਦੇ ਨਾਮ ਨੂੰ ਛੱਡ ਕੇ ਹੋਰ ਦੁਨਿਆਵੀ ਕੰਮ ਧੰਦਿਆਂ ਦੇ ਵਿੱਚ ਲੱਗੇ ਰਹਿੰਦੇ ਨੇ, ਤੇ ਉਹਨਾਂ ਦੀ ਸੰਸਾਰਕ ਇੱਛਾ ਵੀ ਪੂਰੀ ਨਹੀਂ ਹੁੰਦੀ। ਜੋ ਕੁਛ ਉਹ ਚਾਹੁੰਦੇ ਨੇ ਉਸ ਤਰ੍ਹਾਂ ਨਹੀਂ ਹੁੰਦਾ, ਕਿਉਂਕਿ ਜੇ ਤੇ ਵਾਹਿਗੁਰੂ ਦਾ ਨਾਮ ਜਪਣ ਕੋਈ ਆਪਣੇ 24 ਘੰਟਿਆਂ ਦੇ ਸਮੇਂ ਵਿੱਚੋਂ ਚਲੋ 2.5 ਘੰਟੇ ਦਾ ਸਮਾਂ ਬਣਦਾ ਹੈ ਨਾਮ ਜਪਣ ਦਾ, ਨਿਤਨੇਮ ਕਰਨ ਦਾ, ਜੇ ਉਹਨਾਂ ਨੇ ਘੰਟਾ ਹੀ ਜਪ ਲਵੋ, ਪਰ ਜਿਹੜੇ ਵਾਹਿਗੁਰੂ ਦੇ ਨਾਮ ਨੂੰ ਜਪਦੇ ਹੀ ਨਹੀਂ ਤੇ ਹੋਰ ਸਵਾਰਥਾਂ ਵਿੱਚ ਲੱਗੇ ਫਿਰਦੇ ਨੇ, ਵੀ ਉਹਨਾਂ ਦੀ ਕੋਈ ਵੀ ਆਸ ਪੂਰੀ ਨਹੀਂ ਹੋ ਸਕਦੀ।
ਕਰ ਕਿਰਪਾ ਪ੍ਰਭ ਆਪਣੀ ਦਾਤ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਸਾਡੀ ਤਾਂ ਵਾਹਿਗੁਰੂ ਦੇ ਚਰਨਾਂ ਵਿੱਚ ਇਹ ਅਰਦਾਸ ਹੈ, ਹੇ ਵਾਹਿਗੁਰੂ ਜੀ ਤੁਸੀਂ ਕਿਰਪਾ ਕਰੋ, ਸਾਨੂੰ ਇਹ ਆਪਣੀ ਦਾਤ ਬਖਸ਼ੋ।
ਨਾਨਕ ਨਾਮ ਜਪੈ ਦਿਨ ਰਾਤ।
ਇਹ ਤੁਹਾਡਾ ਦਾਸ ਹਮੇਸ਼ਾ ਲਈ ਆਪ ਜੀ ਦਾ ਨਾਮ ਹੀ ਜਪਦਾ ਰਵੇ, ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ, ਇਹੀ ਸਾਡੀ ਤੁਹਾਡੇ ਚਰਨਾਂ ਵਿੱਚ ਅਰਦਾਸ ਹੈ।
ਗੌੜੀ ਮਹੱਲਾ ਪੰਜਵਾਂ। ਤੂੰ ਸਮਰੱਥ, ਤੂੰ ਹੈ ਮੇਰਾ ਸੁਆਮੀ।
ਲਓ ਹੁਣ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ। ਸੱਚੇ ਪਾਤਸ਼ਾਹ ਆਪਣੇ ਜੀਵ ਦੀ ਕਲਿਆਣ ਵਾਸਤੇ ਸਾਨੂੰ ਕੀ ਕਰਨਾ ਚਾਹੀਦਾ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੋ, ਪਾਰ ਬ੍ਰਹਮ ਪੂਰਨ ਜਨ ਓਟ, ਤੇਰੀ ਸ਼ਰਨ ਉਧਰ ਹੈ ਜਨ ਕੋਟ, ਰਹਾਉ। ਹਜ਼ੂਰ ਫਰਮਾਉਂਦੇ ਨੇ ਪਾਰ ਬ੍ਰਹਮ ਪੂਰਨ ਜਨ ਓਟ, ਵੀ ਜਿਹੜਾ ਵਾਹਿਗੁਰੂ ਦਾ ਜਨ ਹੈ ਉਸਨੂੰ ਉਸ ਪੂਰਨ ਬ੍ਰਹਮ ਦੀ, ਪੂਰਨ ਪਾਰ ਬ੍ਰਹਮ ਅਕਾਲ ਪੁਰਖ ਦੀ ਓਟ ਲੈਣੀ ਚਾਹੀਦੀ ਹੈ। ਪਾਰ ਬ੍ਰਹਮ ਪੂਰਨ ਜਨ ਓਟ, ਹੇ ਵਾਹਿਗੁਰੂ ਜੀ, ਵੀ ਤੇਰੇ ਜਨਾਂ ਦੀ ਓਟ ਤਾਂ ਤੂੰ ਹੀ ਹੈ, ਤੇਰੀ ਸ਼ਰਨ ਉਧਰੈ ਜਨ ਕੋਟ, ਕਿਉਂਕਿ ਤੇਰੀ ਸ਼ਰਨ ਲੈ ਕੇ ਇੱਕ ਨੇ ਦੋ ਨੇ ਕਰੋੜਾਂ ਹੀ ਜਨ ਦਾਸ ਉਧਰ ਜਾਂਦੇ ਨੇ, ਕਿਉਂਕਿ ਵਾਹਿਗੁਰੂ ਦੀ ਓਟ ਸਭ ਤੋਂ ਵੱਡੀ ਓਟ ਹੈ। ਅਤੇ ਜਿਹੜਾ ਵੀ ਉਸ ਵਾਹਿਗੁਰੂ ਦੀ ਓਟ ਲੈ ਲੈਂਦਾ ਹੈ, ਇੱਕ ਨਹੀਂ ਦੋ ਨਹੀਂ ਚਾਰ ਨਹੀਂ, ਅਤੇ ਉਹ ਕਰੋੜਾਂ ਦਾ ਵੀ ਉਧਾਰ ਹੋ ਜਾਂਦਾ ਹੈ। ਇਸੇ ਲਈ ਹਜ਼ੂਰ ਆਰੰਭ ਤੋਂ ਵਾਹਿਗੁਰੂ ਦੀ ਸਿਫਤ ਸਲਾਹ ਕਰਦੇ ਹਨ,
ਤੂੰ ਸਮਰੱਥ ਤੂੰ ਹੈ ਮੇਰਾ ਸਵਾਮੀ।
ਇਹ ਵਾਹਿਗੁਰੂ ਜੀ ਤੂੰ ਸਰਵ ਸ਼ਕਤੀਮਾਨ ਹੈ, ਸਮਰੱਥ ਉਸ ਨੂੰ ਕਹਿੰਦੇ ਨੇ ਜੋ ਸਭ ਕੁਛ ਕਰ ਸਕਦਾ ਹੋਵੇ। ਕਰ ਤੂੰ ਮਾ ਕਰ ਤੂੰ ਸਾ ਈਸ਼ਰਾ, ਇੱਕ ਵੇਦ ਦੀ ਸ਼ੁਰਤੀ ਹੈ। ਇਸ ਦਾ ਮਤਲਬ ਹੈ ਵੀ ਜਿਹੜਾ ਕੰਮ ਕਰਨ ਯੋਗ ਅਤੇ ਨਾ ਕਰਨ ਯੋਗ ਵੀ ਕਰ ਸਕੇ ਉਹਨੂੰ ਕਹਿੰਦੇ ਵੀ ਉਹ ਈਸ਼ਵਰ ਹੈ। ਕੁਛ ਅਜਿਹੇ ਕੰਮ ਨੇ ਜਿਹੜੇ ਸੰਸਾਰ ਦੇ ਵਿੱਚ ਆਮ ਹੁੰਦੇ ਨੇ ਅਤੇ ਆਪਣੀ ਸਮਝ ਵਿੱਚ ਵੀ ਆ ਜਾਂਦੇ ਨੇ, ਪਰ ਕੁਛ ਕੰਮ ਉਹ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਚਮਤਕਾਰ ਕਹਿ ਸਕਦੇ ਹਾਂ, ਉਹ ਵਾਹਿਗੁਰੂ ਪਰਮੇਸ਼ਰ ਹੀ ਕਰ ਸਕਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਤੂੰ ਸਮਰੱਥ, ਹੇ ਵਾਹਿਗੁਰੂ ਤੂੰ ਸਰਵ ਸ਼ਕਤੀਮਾਨ ਹੈ, ਤੂੰ ਹੈ ਮੇਰਾ ਸਵਾਮੀ, ਤੂੰ ਹੀ ਸਾਡਾ ਮਾਲਕ ਹੈ।
ਸਭ ਕੁਛ ਤੁਮ ਤੇ ਤੂੰ ਅੰਤਰ ਜਾਮੇ,
ਹੇ ਵਾਹਿਗੁਰੂ ਜੀ ਸਾਰਾ ਕੁਝ ਤੇਰੇ ਤੋਂ ਹੋ ਰਿਹਾ ਹੈ ਤੇ ਤੂੰ ਅੰਤਰ ਜਾਮੀ ਹੈ। ਤੂੰ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਤੇ ਅੰਦਰ ਦਾ ਜਾਣਨਹਾਰ ਵੀ ਹੈ ਤੇ ਅੰਦਰ ਦਾ ਜਾਮੀ ਦਾ ਅਰਥ ਪ੍ਰੇਰਕ ਵੀ ਹੈ।
ਪਾਰ ਬ੍ਰਹਮ ਪੂਰਨ ਜਨ ਓਟ, ਤੇਰੀ ਸਰਨ ਉਧਰ ਹੈ ਜਨ ਕੋਟ, ਰਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਪੂਰਨ ਪਾਰ ਬ੍ਰਹਮ ਅਕਾਲ ਪੁਰਖ ਵਾਹਿਗੁਰੂ ਜੀਓ, ਤੇ ਇਹ ਸਾਡੀ ਜਨਾਂ ਦੀ ਤੇ ਓਟ ਤੂੰਓ ਹੈ, ਤੇਰੀ ਸ਼ਰਨ ਉਧਰੈ ਜਨ ਕੋਟ, ਕਿਉਂਕਿ ਤੇਰੀ ਸ਼ਰਨ ਵਿੱਚ ਪੈ ਕੇ ਤਾਂ ਕਰੋੜਾਂ ਹੀ ਦਾਸਾਂ ਦਾ ਉਧਾਰ ਹੋ ਜਾਂਦਾ ਹੈ, ਕਿ ਅਸੀਂ ਵੀ ਤੇਰੇ ਚਰਨਾਂ ਦੀ ਓਟ ਲਈਏ, ਕਿਉਂਕਿ ਤੂੰ ਹੀ ਸਾਡਾ ਉਧਾਰ ਕਰਨਾ ਹੈ।
ਜਿਤ ਜੀਤ ਤੇ ਸਭ ਤੇਰੇ,
ਰਹਾਉ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਨ, ਹੇ ਵਾਹਿਗੁਰੂ ਜੀ ਜਿੰਨੇ ਵੀ ਜੀਵ ਨੇ ਸੰਸਾਰ ਦੇ ਵਿੱਚ, ਚਾਹੇ ਛੋਟੇ ਨੇ ਵੱਡੇ ਨੇ, ਚਾਹੇ ਉੱਚੇ ਨੇ ਨੀਵੇਂ ਨੇ, ਸਾਰੇ ਤੇਰੇ ਹੀ ਪੈਦਾ ਕੀਤੇ ਹੋਏ ਹਨ।
ਤੁਮਰੀ ਕਿਰਪਾ ਤੇ ਸੂਖ ਕਨੇਰੇ,
ਹੇ ਵਾਹਿਗੁਰੂ ਜੀ ਤੇਰੀ ਕਿਰਪਾ ਦੇ ਨਾਲ ਹੀ ਇਹਨਾਂ ਨੂੰ ਕਨੇਰੇ ਬਹੁਤੇ ਸੁਖ ਵੀ ਪ੍ਰਾਪਤ ਹੋ ਰਹੇ ਹਨ।
ਜੋ ਕੁਛ ਵਰਤਾ ਸਭ ਤੇਰਾ ਭਾਣਾ,
ਹੇ ਵਾਹਿਗੁਰੂ ਜੀ ਜੋ ਵੀ ਕੁਛ ਵਰਤਾਰਾ ਵਰਤ ਰਿਹਾ ਹੈ ਨਾ, ਇਹ ਸਭ ਤੇਰਾ ਭਾਣਾ ਹੀ ਹੈ, ਭਾਵ ਜੋ ਵੀ ਕੁਛ ਹੋ ਰਿਹਾ ਤੇਰੇ ਪਾਣੇ ਵਿੱਚ ਹੋ ਰਿਹਾ ਹੈ।
ਹੁਕਮ ਬੂਝੈ ਸੋ ਸੱਚ ਸਮਾਣਾ,
ਤੇ ਜਿਹੜਾ ਤੇਰੇ ਹੁਕਮ ਨੂੰ ਬੁੱਝ ਲੈਂਦਾ ਹੈ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁੱਝੈ ਤਾਂ ਹੋਮੈ ਕਹਿ ਨਾ ਕੋਏ, ਜਿਹੜਾ ਤੇਰੇ ਹੁਕਮ ਨੂੰ ਬੁੱਝ ਲੈਂਦਾ ਹੈ ਸੋ ਸੱਚ ਸਮਾਣਾ, ਉਹ ਸੱਚ ਸਰੂਪ ਦੇ ਵਿੱਚ ਲੀਨ ਹੋ ਜਾਂਦਾ ਹੈ, ਭਾਵ ਉਹ ਤੇਰੇ ਵਾਸਤਵ ਸਰੂਪ ਦੇ ਵਿੱਚ ਲੀਨ ਹੋ ਜਾਂਦਾ ਹੈ।
ਕਰ ਕਿਰਪਾ ਦੀਜੈ ਪ੍ਰਵਦਾਨ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ ਕਿਰਪਾ ਕਰਕੇ ਸਾਨੂੰ ਇਹ ਦਾਨ ਬਖਸ਼ੋ। ਕਿਹੜਾ ਦਾਨ ਅੱਗੇ ਫਰਮਾਉਂਦੇ ਹਨ?
ਨਾਨਕ ਸਿਮਰੈ ਨਾਮ ਨਿਧਾਨ।
ਮਹਾਰਾਜ ਇਹ ਜੋ ਤੁਹਾਡਾ ਨਾਮ ਰੂਪ ਖਜ਼ਾਨਾ ਹੈ, ਦਾਸ ਦੇ ਬਸ ਇਸ ਨਾਮ ਨੂੰ ਹੀ ਸਿਮਰਦਾ ਰਵੇ, ਕਦੀ ਵੀ ਮੈਨੂੰ ਆਪ ਜੀ ਦਾ ਨਾਮ ਨਾ ਭੁੱਲੇ, ਹਰ ਵੇਲੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰੀ ਜਾਵਾਂ।
ਗੌੜੀ ਮਹੱਲਾ ਪੰਜਵਾਂ, ਤਾਕਾ ਦਰਸ ਪਾਈਐ ਵਡਭਾਗੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰੋ, ਸਾਨੂੰ ਕੋਈ ਇਹੋ ਜਿਹਾ ਤਰੀਕਾ ਦੱਸੋ ਜਿਹਦੇ ਕਰਕੇ ਸਾਡੇ ਨੇੜੇ ਦੁੱਖ ਨਾ ਆ ਸਕੇ। ਤਾਂ ਸਤਿਗੁਰੂ ਕਹਿੰਦੇ ਨੇ, ਭਾਈ ਇਹਦਾ ਤੇ ਇਹੀ ਜਵਾਬ ਹੈ, ਤੁਸੀਂ ਵਾਹਿਗੁਰੂ ਦਾ ਸਿਮਰਨ ਕਰੋ, ਜਾ ਕੇ ਹਰ ਵਸਿਆ ਮਨ ਮਾਹੀ, ਤਾਂ ਕੋ ਦੁੱਖ ਸੁਪਨਾ ਪੀ ਨਾਹੀਂ। ਰਹਾਉ ਜਿਹਦੇ ਮਨ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਵਸ ਗਿਆ, ਤਾਂ ਕੋ ਦੁੱਖ ਸੁਪਨਾ ਪੀ ਨਾਹੀਂ, ਉਹਨੂੰ ਤਾਂ ਭਾਈ ਸੁਪਨੇ ਵਿੱਚ ਵੀ ਕਦੇ ਦੁੱਖ ਨਹੀਂ ਆਵੇਗਾ। ਤੁਸੀਂ ਨਾਮ ਨੂੰ ਆਪਣੇ ਅੰਦਰ ਵਸਾ ਕੇ ਦੇਖੋ, ਸੁਪਨੇ ਵਿੱਚ ਵੀ ਕੋਈ ਡਰ ਪੈ ਨਹੀਂ ਹੋਵੇਗਾ, ਕਦੇ ਕੋਈ ਦੁੱਖ ਕਦੇ ਕੋਈ ਕਸ਼ਟ ਤੁਹਾਡੇ ਨੇੜੇ ਨਹੀਂ ਆ ਸਕੇਗਾ। ਲਓ ਹੁਣ ਆਰੰਭ ਤੋਂ ਸਤਿਗੁਰੂ ਫਰਮਾਉਂਦੇ ਹਨ,
ਤਾਕਾ ਦਰਸ ਪਾਈਐ ਵਡਭਾਗੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਾ ਕੀ ਰਾਮ ਨਾਮ ਲਿਵ ਲਾਗੀ, ਜਿਸ ਦੀ ਵਾਹਿਗੁਰੂ ਦੇ ਨਾਮ ਦੇ ਵਿੱਚ ਲਿਵ ਲੱਗੀ ਹੋਈ ਹੈ। ਅੱਠੇ ਪਹਿਰ ਇੱਕ ਤੈ ਲਿਵੈ ਮੰਨੇਨ ਹੁਕਮ ਅਪਾਰ। ਜਿਹੜਾ ਅੱਠੇ ਪਹਿਰ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਲੀਨ ਰਹਿੰਦਾ ਹੈ, ਤਾਂ ਕਾ ਦਰਸ ਪਾਈਐ ਵਡਭਾਗੀ, ਐਸੇ ਮਹਾਂਪੁਰਖ ਦਾ ਦਰਸ਼ਨ ਵੱਡਿਆਂ ਭਾਗਾਂ ਦੇ ਨਾਲ ਪ੍ਰਾਪਤ ਹੁੰਦਾ ਹੈ।
ਜਾ ਕੇ ਹਰ ਵਸਿਆ ਮਨ ਮਾਹੀ, ਤਾਂ ਕੋ ਦੁੱਖ ਸੁਪਨੇ ਪੀ ਨਾਹੀ ਰਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੀ ਦੇ ਮਨ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਨਾਮ ਵਸ ਗਿਆ, ਉਹਨੂੰ ਕਦੇ ਸੁਪਨੇ ਵਿੱਚ ਵੀ ਦੁੱਖ ਨਹੀਂ ਆ ਕੇ ਘੇਰ ਸਕਦਾ।
ਸਰਬ ਨਿਧਾਨ ਰਾਖੇ ਜਨ ਮਾਹੇ।
ਰਹਾਉ ਵਿਸਰਾਮ ਦੇ ਕੇ ਸਤਿਗੁਰੂ ਹੁਣ ਨਾਮ ਦੇ ਪਿਆਰ ਵਾਲੇ ਗੁਰਮੁਖਾਂ ਦੀ ਮਹਿਮਾ ਕਰ ਰਹੇ ਨੇ। ਜਿੰਨੇ ਵੀ ਖਜ਼ਾਨੇ ਨੇ, ਸਾਰੇ ਖਜ਼ਾਨੇ ਉਸ ਜਨ ਦੇ ਵਿੱਚ ਵਾਹਿਗੁਰੂ ਨੇ ਰੱਖ ਦਿੱਤੇ ਹਨ।
ਤਾਕੈ ਸੰਗ ਕਿਰ ਵਿਖ ਦੁੱਖ ਜਾਹੇ।
ਜਿਹੜਾ ਉਸ ਮਹਾਂਪੁਰਖ ਦੀ ਸੰਗਤ ਵਿੱਚ ਚਲਿਆ ਜਾਂਦਾ ਹੈ, ਉਹਦੀ ਸੇਵਾ ਕਰਦਾ ਹੈ, ਉਹਦੇ ਮੁਖ ਤੋਂ ਬਾਣੀ ਸੁਣਦਾ ਹੈ, ਕਿਲਵਿਖ ਦੁੱਖ ਜਾਹੇ, ਉਹਦੇ ਸਾਰੇ ਕਿਲਵਿਖ ਦਾ ਅਰਥ ਹੈ ਬੱਜਰ ਪਾਪ ਤੇ ਸਾਰੇ ਦੁੱਖ ਚਲੇ ਜਾਂਦੇ ਹਨ।
ਜਨ ਕੀ ਮਹਿਮਾ ਕਥੀ ਨਾ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਵਾਹਿਗੁਰੂ ਦਾ ਜਨ ਦਾਸ ਹੈ, ਮਹਾਂਪੁਰਖ ਹੈ, ਉਹਦੀ ਮਹਿਮਾ ਤੇ ਕਥਾ ਨਹੀਂ ਕੀਤੀ ਜਾ ਸਕਦੀ।
ਪਾਰ ਬ੍ਰਹਮ ਜਨ ਰਹਿਆ ਸਮਾਏ।
ਕਿਉਂਕਿ ਉਹ ਜਿਹੜਾ ਜਨ ਹੈ ਪਾਰ ਬ੍ਰਹਮ ਦਾ ਰੂਪ ਬਣ ਗਿਆ ਹੈ, ਤੇ ਪਾਰ ਬ੍ਰਹਮ ਜਨ ਰਹਿਆ ਸਮਾਏ, ਉਹ ਜਨ ਪਾਰ ਬ੍ਰਹਮ ਦਾ ਰੂਪ ਹੋ ਗਿਆ ਤੇ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਹੀ ਉਹ ਅਭੇਦ ਹੋ ਰਿਹਾ ਹੈ।
ਪਰ ਕਿਰਪਾ ਪ੍ਰਭ ਬਿਨਾਂ ਸੁਣੀ ਜੈ।
ਕਿਉਂਕਿ ਜਿਹੜੀ ਅਸਲੀ ਦਾਸ ਦੀ ਅਵਸਥਾ ਹੈ ਨਾ, ਉਹ ਇਹੀ ਬਾਣੀ ਵਿੱਚ ਲਿਖੀ ਹੋਈ ਹੈ, ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਸ਼ ਨਾਹੀਂ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੈ ਸਮਾਹੇ। ਅਸਲੀ ਦਾਸ ਦੀ ਅਵਸਥਾ ਹੈ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਜਿਹੋ ਜਿਹਾ ਵਾਹਿਗੁਰੂ ਉਹੋ ਜਿਹਾ ਹੀ ਦਾਸ ਬਣ ਜਾਂਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਕਰ ਕਿਰਪਾ ਪ੍ਰਭ ਬਿਨੋ ਸੁਨੀਜੈ। ਹੇ ਵਾਹਿਗੁਰੂ ਜੀ, ਅਸੀਂ ਤੇਰੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਾਂ ਤੇ ਸਾਡੀ ਬੇਨਤੀ ਨੂੰ ਸੁਣ, ਕੀ ਤੁਹਾਡੀ ਅਰਦਾਸ ਹੈ, ਕੀ ਤੁਹਾਡੀ ਪ੍ਰਾਰਥਨਾ ਹੈ।
ਦਾਸ ਕੀ ਧੂਰ ਨਾਨਕ ਕਉ ਦੀਜੈ।
ਸੱਚੇ ਪਾਤਸ਼ਾਹ, ਜਿਹੜਾ ਇਹੋ ਜਿਹਾ ਤੁਹਾਡਾ ਦਾਸ ਹੈ, ਜਿਹੜਾ ਹਰ ਵੇਲੇ ਸਿਮਰਨ ਕਰਦਾ ਹੈ, ਤੇਰੇ ਵਿੱਚ ਅਭੇਦ ਹੋਇਆ ਰਹਿੰਦਾ ਹੈ, ਜਿਹੜਾ ਐਸਾ ਤੇਰਾ ਦਾਸ ਹੈ, ਉਹਦੀ ਚਰਨ ਤੋੜ ਮੈਨੂੰ ਦੇ, ਔਰ ਉਸ ਚਰਨ ਤੋੜ ਨੂੰ ਪ੍ਰਾਪਤ ਕਰਕੇ ਤੇ ਮੈਂ ਵੀ ਆਪਣੇ ਪਾਪਾਂ ਦੀ ਮੈਲ ਨੂੰ ਧੋ ਕੇ ਤੇਰੇ ਦਰ ਤੇ ਪ੍ਰਵਾਨ ਹੋ ਜਾਵਾਂ। ਇਹ ਐਸਾ ਪਾਵਨ ਪਵਿੱਤਰ ਉਪਦੇਸ਼ ਸਤਿਗੁਰੂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਆਪਾਂ ਇਸ ਨੂੰ ਸੁਣਿਆ ਹੈ, ਸੁਣ ਕੇ ਮਨ ਦੇ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਕਰ ਕਿਰਪਾ ਪ੍ਰਭ ਬਿਨਾਂ ਸੁਣੀ ਜੈ, ਦਾਸ ਕੀ ਧੂਰ ਨਾਨਕ ਕਉ ਦੀਜੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।